ਤਨ ਮਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਭ ਦੇ ਹੀ ਨਾਉ ਉਪਜੈ ਸਭ ਦੇ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਬੋਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਬਿਦ ਪਾਈਐ ਇਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੈ ਵੇਖਾ ਲਿਆ ਗੁਰ ਸੇਵਾ ਪਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੈ ਵੇਖਾ ਲਿਆ ਗੁਰ ਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਨੇ ਪ੍ਰਭਾਤ ਵੇਲੇ ਦੇ ਸਜੇ ਹੋਏ ਦੀਵਾਨ ਦੀ ਹਾਜ਼ਰੀ ਭਰੀ ਹੈ। ਅੰਮ੍ਰਿਤ ਬਚਨਾਂ ਦਾ ਕੀਰਤਨ ਗੁਰੂ ਸਵਾਰਿਆਂ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ। ਅੱਜ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਾਨੂੰ ਹੁਕਮ ਕਮਾਣ ਲਈ ਬਖਸ਼ਿਸ਼ ਕੀਤਾ ਹੈ, ਅੱਜ ਦਾ ਇਹ ਪਵਿੱਤਰ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 643 ਉੱਪਰ ਆਰੰਭ ਹੁੰਦਾ ਹੈ। ਇਸ ਬਚਨ ਵਿੱਚ 2 ਸ਼ਲੋਕ ਨੇ ਔਰ 1 ਪੌੜੀ ਹੈ। ਇਹ ਸੂਰਜ ਕੀ ਵਾਰ ਦਾ ਬਚਨ ਹੈ। ਪੌੜੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੈ ਤੇ ਦੋਨੋਂ ਸ਼ਲੋਕ ਜੋ ਨੇ ਇਹ ਤਾਂ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ। ਆਪ ਜੀ ਨੂੰ ਇਹ ਗਿਆਤ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਕਾਵਿ ਰੂਪ ਵੀ ਜਦੋਂ ਵੀ ਵਾਰ ਉਚਾਰਨ ਕੀਤੀ ਜਾਂਦੀ ਹੈ, ਵਾਰ ਹਮੇਸ਼ਾ ਪੌੜੀਆਂ ਦੇ ਰੂਪ ਵਿੱਚ ਹੁੰਦੀ ਹੈ। ਜਿਵੇਂ ਆਪਾਂ ਭਾਈ ਗੁਰਦਾਸ ਹੁਣਾਂ ਦੀਆਂ ਵਾਰਾਂ ਪੜ੍ਹਦੇ ਹਾਂ ਤੇ ਨਾਲ ਇੱਕ ਸ਼ਬਦ ਜ਼ਰੂਰ ਕਹਿੰਦੇ ਹਾਂ ਕਿ ਇਸ ਵਾਰ ਦੀਆਂ 38 ਪੌੜੀਆਂ ਨੇ, ਇਸ ਵਾਰ ਵਿੱਚ 29 ਪੌੜੀਆਂ ਨੇ। ਅਸਲ ਵਿੱਚ ਵਾਰ ਦੀ ਬਣਤਰ ਹੀ ਇਹਦੇ ਕਿ ਇਹ ਪੌੜੀਆਂ ਦੇ ਰੂਪ ਵਿੱਚ ਉਚਾਰਨ ਕੀਤੀ ਜਾਂਦੀ। ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ, ਇਹਨਾਂ ਵਿੱਚੋਂ 20 ਵਾਰਾਂ ਦੇ ਨਾਲ ਹਜ਼ੂਰ ਨੇ ਸ਼ਲੋਕ ਵੀ ਦਰਜ ਕੀਤੇ। ਇਹ ਕਾਰਨ ਕਿ ਕਈ ਵਾਰਾਂ ਦੇ ਸਿਰਲੇਖ ਵਿੱਚ ਵੀ ਹਜ਼ੂਰ ਨੇ ਇਹ ਜ਼ਿਕਰ ਕੀਤਾ ਕਿ ਪਹਿਲਾਂ ਅਸਲ ਵਿੱਚ ਇਹ ਪੌੜੀਆਂ ਰੂਪ ਨੇ, ਇਹਦੇ ਨਾਲ ਸ਼ਲੋਕ ਵੀ ਦਰਜ ਕੀਤੇ। ਜਿਵੇਂ ਆਪਾਂ ਪੜ੍ਹਨੇ ਆ ਵਾਰ ਸ਼ਲੋਕਾਂ ਨਾਲ ਸ਼ਲੋਕ ਦੀ ਮਹੱਲੇ ਪਹਿਲੇ ਕੇ ਲਿਖੇ, ਆਸਾ ਦੀਵਾਰ ਵਿੱਚੋਂ। ਖੈਰ ਹਜ਼ੂਰ ਕਿਰਪਾਲੂ ਧੰਨ ਗੁਰੂ ਅਮਰਦਾਸ ਜੀ ਦੇ ਦੋ ਸ਼ਲੋਕ ਨੇ ਅੱਜ ਇੱਕ ਪੌੜੀ ਹੈ। ਦੇਖੋ ਪਹਿਲਾ ਸ਼ਲੋਕ ਹੈ ਕਿ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਇਹ ਕਈ ਵਾਰੀ ਹੁਕਮ ਰੂਪ ਵਿੱਚ ਬਚਨ ਆਉਂਦੇ ਨੇ। ਧੰਨ ਗੁਰੂ ਅਮਰਦਾਸ ਕਹਿੰਦੇ ਨੇ ਮਾਇਆ ਦੀ ਮਮਤਾ, ਇਉਂ ਕਹਿ ਲਓ ਕਿ ਮਾਇਆ ਦੀ ਜੋ ਪਕੜ ਹੈ, ਮੋਹਣੀ ਦਾ ਅਰਥ ਮਨ ਨੂੰ ਮੋਹਣ ਵਾਲੀ ਹੈ, ਤੇ ਜਿਸ ਮਾਇਆ ਦੀ ਮਮਤਾ ਨੇ, ਮਾਇਆ ਦੀ ਪਕੜ ਨੇ ਬਿਨਾਂ ਦੰਦਾ ਤੋਂ ਸਾਰੀ ਦੁਨੀਆਂ ਨੂੰ ਨਿਗਲ ਲਿਆ। ਅਸੀਂ ਕਈ ਵਾਰੀ ਇਹ ਸ਼ਬਦ ਦੀ ਵਿਚਾਰ ਕਰ ਚੁੱਕੇ ਹਾਂ ਕਿ ਹਕੀਕਤ ਵਿੱਚ ਮਾਇਆ ਹੈ ਕੀ। ਸਿਆਣੇ ਲੋਕਾਂ ਵਿਦਵਾਨਾਂ ਨੇ ਸਮਝਾਉਣ ਦੇ ਲਈ ਮਾਇਆ ਨੂੰ ਤਿੰਨ ਰੂਪਾਂ ਵਿੱਚ ਬਿਆਨ ਕੀਤਾ ਹੈ। ਇੱਕ ਹੁੰਦੀ ਹੈ ਜੜ ਮਾਇਆ, ਦੂਸਰੀ ਹੁੰਦੀ ਹੈ ਚੇਤਨ ਮਾਇਆ, ਤੇ ਤੀਸਰਾ ਉਹਨਾਂ ਨੇ ਸ਼ਬਦ ਵਰਤਿਆ ਹੈ ਅਗਿਆਨ ਰੂਪ ਵਿੱਚ। ਸਿਰਫ ਸਮਝਾਉਣ ਲਈ ਇਹ ਤਿੰਨ ਗੱਲਾਂ ਨੇ, ਜੜ ਮਾਇਆ ਕੀ ਹੈ, ਚੇਤਨ ਮਾਇਆ ਕੀ ਹੈ, ਤੇ ਅਗਿਆਨ ਰੂਪ ਮਾਇਆ ਕੀ ਹੈ। ਜੜ ਮਾਇਆ ਦੇ ਰੂਪ ਵਿੱਚ ਆਪਾਂ ਸ਼ਬਦ ਵਰਤਨੇ ਆ ਜ਼ਮੀਨ, ਸੋਨਾ, ਚਾਂਦੀ, ਕਰੰਸੀ, ਆ ਦੌਲਤ ਜਿਹੜਾ ਸ਼ਬਦ ਹੈ, ਸੋਨਾ, ਚਾਂਦੀ, ਹੀਰੇ, ਮੋਤੀ, ਇਹ ਜ਼ਮੀਨ, ਘਰ, ਇਹਨੂੰ ਸਾਰਿਆਂ ਨੂੰ ਸ਼ਬਦ ਵਰਤਿਆ ਜਾਂਦਾ ਜੜ ਮਾਇਆ। ਤੇ ਚੇਤਨ ਮਾਇਆ ਵਿੱਚ ਆਉਂਦੇ ਨੇ ਇਸਤਰੀ, ਪੁੱਤਰ, ਧੀਆਂ, ਆਪਣਾ ਸਰੀਰ, ਪਸ਼ੂ, ਪੰਛੀ, ਇਹਨਾਂ ਸਾਰਿਆਂ ਨੂੰ ਚੇਤਨ ਮਾਇਆ ਵਿੱਚ ਕਿਹਾ ਜਾਂਦਾ, ਜਿਹੜੇ ਆਪਣੇ ਆਪ ਇੱਕ ਥਾਂ ਤੋਂ ਦੂਜੇ ਥਾਂ ਤੇ ਪਹੁੰਚ ਸਕਦੇ ਨੇ, ਜਿਨ੍ਹਾਂ ਨੂੰ ਰੱਬ ਨੇ ਚੇਤਨਤਾ ਦੀ ਦਾਤ ਦਿੱਤੀ ਹੈ, ਇਹ ਵੀ ਚੇਤਨ ਮਾਇਆ। ਤੇ ਤੀਸਰੀ ਅਗਿਆਨ, ਅਗਿਆਨ ਦਾ ਅਰਥ ਹੁੰਦਾ ਆਪਣੀ ਅੰਦਰ ਦੀ ਹਉਮੈ ਤੇ ਜੀ ਜਾਣਾ, ਆਪਣੀ ਮੈਂ ਮੇਰੀ ਦੀ ਪਕੜ, ਹਉਮੈ ਨੂੰ, ਅੰਦਰ ਦੇ ਮੋਹ ਨੂੰ, ਅੰਦਰ ਦੇ ਕਾਮ ਨੂੰ, ਅੰਦਰ ਦੀ ਈਰਖਾ ਨੂੰ, ਅੰਦਰ ਦੀ ਨਿੰਦਿਆ ਨੂੰ, ਇਹ ਜਿਤਨੇ ਵੀ ਅੰਦਰ ਦੀਆਂ ਮਲੀਨ ਬਿਰਤੀਆਂ ਨੇ, ਇਹਨਾਂ ਨੂੰ ਅਗਿਆਨ ਮਾਇਆ ਰੂਪ ਕਿਹਾ ਜਾਂਦਾ ਹੈ। ਜੜ ਵੀ ਹੈ, ਇਹ ਚੇਤਨ ਵੀ ਹੈ, ਇਹ ਅਗਿਆਨ ਵੀ ਹੈ। ਹੁਣ ਵੇਖੋ ਜਦੋਂ ਅਸੀਂ ਬਾਣੀ ਪੜ੍ਹਨੀ, ਇੱਕ ਜਿਹੜੀ ਬੇਨਤੀ ਆਪ ਜੀ ਦੇ ਸਮਕਸ਼ ਕਰਨੀ, ਧੰਨ ਗੁਰੂ ਗ੍ਰੰਥ ਸਾਹਿਬ ਨੇ ਇਹ ਵੀ ਬਚਨ ਕਹਿ ਨੇ ਕਿ ਮਾਇਆ ਤੋਂ ਬਿਨਾਂ, ਦੌਲਤ ਤੋਂ ਬਿਨਾਂ ਬੰਦੇ ਦਾ ਗੁਜ਼ਾਰਾ ਵੀ ਕੋਈ। ਜੇ ਸੱਚ ਜਾਣੋ, ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਅਸੀਂ ਪੜ੍ਹਨੇ, ਭਾਵੇਂ ਸਾਡੇ ਸਮਾਜ ਵਿੱਚ ਖਾਸ ਕਰਕੇ ਸਾਡੀ ਇੱਕ ਕਹਾਵਤ ਹੈ ਪੰਜਾਬੀ ਦੀ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਕਿ ਜਿਹਦੇ ਘਰ ਖਾਨ ਨੂੰ ਦਾਣੇ ਨੇ ਉਹਨਾਂ ਦੀ ਸਦਾਈ ਵੀ ਪੂਜਣ ਯੋਗ ਹੁੰਦੇ। ਦੇਖੋ ਗੁਰੂ ਗ੍ਰੰਥ ਸਾਹਿਬ ਨੇ ਤੁਕ ਬਾਣੀ ਵਿੱਚ ਕਹੀ ਹੈ, ਅਸੀਂ ਪੜ੍ਹਨੇ ਓਂਕਾਰ ਦੀ ਬਾਣੀ, ਤੇ ਸਾਹਿਬ ਨੇ ਕਿਹਾ, ਕਹਿਣ ਲੱਗੇ ਆਤ ਸੈਲ ਨੀਚ ਘਰ ਹੋਏ। ਇਹਦਾ ਅਰਥ ਇਹ ਜੇ ਨੀਚ ਬੰਦੇ ਦੇ ਘਰ ਵੀ ਟਕੇ ਨੇ ਨਾ, ਤੇ ਕਦੀ ਨਾ ਭੁੱਲਿਓ ਜਿਹੜਾ ਧਰਮ ਦਾ ਹੋਕਾ ਦਿੰਦਾ ਉਹ ਵੀ, ਤੇ ਜਿਹੜਾ ਬੰਦਾ ਅੱਤ ਦਾ ਆਪਣੇ ਆਪ ਨੂੰ ਚਾਤਰ ਸਮਝਦਾ ਉਹ ਵੀ। ਕਹਿੰਦੇ ਨੇ ਦੋਨੋਂ ਬੰਦੇ ਉਸ ਬੰਦੇ ਦੇ ਸਾਹਮਣੇ ਝੁਕ ਜਾਂਦੇ ਨੇ ਜਿਹਦੇ ਕੋਲ ਦੌਲਤ ਹੋਵੇ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਹਕੀਕਤ ਹੈ। ਸਾਹਿਬ ਕਹਿੰਦੇ ਨੇ ਆਤ ਸੈਲ ਨੀਚ ਘਰ ਹੋਏ, ਆਤ ਦੇਖ ਨਿਵੈ ਜਿਸ ਦੋਏ। ਅਗਲਾ ਬਚਨ ਹੈ ਆਸ ਹੋਏ ਤਾਂ ਮੁਗਧ ਸਿਆਣਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਬਾਬਾ ਨਾਨਕ ਜੀ ਕਹਿੰਦੇ ਨੇ ਆਸ ਸੈਲ ਨੀਚ ਘਰ ਹੋਏ, ਆਸ ਦੇਖ ਨਿਵੈ ਜਿਸ ਦੋਏ, ਆਸ ਹੋਏ ਤਾਂ ਮੁਗਧ ਸਿਆਣਾ। ਜੇ ਘਰ ਦੌਲਤ ਹੋਵੇ ਤੇ ਸੱਜਣੋ ਗੁਰਮੁਖੋ, ਉਹਨੂੰ ਭਾਵੇਂ ਜੀਣ ਦੀ ਅਕਲ ਭੋਰਾ ਵੀ ਨਾ ਹੋਵੇ, ਜੇ ਰੁਪਈਆ ਹੋਵੇ, ਥਾਂ ਪਰ ਥਾਂ ਲੋਕੀ ਉਹਦੀ ਜੈ ਜੈਕਾਰ ਕਰਦੇ ਨੇ, ਕਿਉਂਕਿ ਰੁਪਈਆ ਹੋਣ ਕਰਕੇ ਸਮਾਜ ਵਿੱਚ ਕਮਲੇ ਵੀ ਸਿਆਣੇ ਮੰਨੇ ਜਾਂਦੇ। ਇੱਕ ਗੱਲ ਵਜੀਦੇ ਨੇ ਬੜੀ ਸੋਹਣੀ ਕਹੀ, ਉਹਦੇ ਦੋਹੜੇ ਆਮ ਤੌਰ ਤੇ ਪੜ੍ਹੇ ਜਾਂਦੇ ਨੇ, ਆਪ ਜੀ ਨੂੰ ਗਿਆਤ ਹੋਵੇ ਇਹ ਪੜ੍ਹਿਆ ਜਾਂਦਾ। ਕਈ ਵਾਰੀ ਅਸੀਂ ਪੜ੍ਹਨੇ ਆ, ਇੱਕ ਨਾ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ, ਇੱਕ ਨਾ ਦੇ ਘਰ ਧੀ, ਧੀਆਂ ਘਰ ਦੋਤਰੇ, ਇੱਕ ਨਾ ਦਾ ਇੱਕ ਉਹ ਵੀ ਜਾਏ ਮਰ ਵਜੀਦਿਆ, ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤੇ ਇੰਜ ਕਾ। ਉਹਨੇ ਇੱਕ ਬੜਾ ਸੋਹਣਾ ਦੋਹਰਾ ਲਿਖਿਆ ਇਸ ਗੱਲ ਨੂੰ ਸਪਸ਼ਟ ਕਰਨ ਦੇ ਲਈ کہ دیکھو جی چکے ہیں تو سماج دا ہر بندہ چکیا ہوتا ہے. پر میں ایک بیزتی کراں کہ اے دن سہولتاں ضرور ملدیاں نے, سنسار دی کرت کار چل رہی ہے پر اندر دا سکھ نہیں ہے. ایک ودوان نے شبد کہے نے, وہ کہندا دولت نال قیمتی تو قیمتی پلنگ بستر خریدے جاندے نے پر دولت نال کدی سکھ دی نیند نہیں آ سکتی. دولت دے نال آپا قیمتی دوائیاں خرید سکنے ہاں پر دولت نال آروگتا نہیں مل سکتی. دولت نال خوشامدی مترتا مل سکتے نے پر دلی سنے کرن والی دولت نال مل گئے نے. دولت نال قیمتی این خریدی جا سکتی ہے پر گرو کے سکھو دولت نال اندروں جوت نہیں خریدی جا سکتی. دولت نال کتاباں تا خریدیاں جا سکتیاں نے پر دولت نال اندر دی بدھی اندر دا گیان نہیں خریدیا جا سکتا. دولت نال سہولتاں تا مل سکدیاں نے پر اے کدی نہ بھلیے دولت نال کدی آتمک سکھ نہیں ملتا. جے سوچیے کہ کلا اے دے وچ وی سکھ ہے جڑی بینتی گرمت دی روشنی وچ کرنی جان. وزیدے نے ایک گل کہی سی, وہ کہندا تیری اپنی کھیڈ مالکا کہ مورخ نو اسواری خاصی گھوڑیاں, جڑا مورخ بندہ ہے تو اپنی رچنا رچ کے وینا سی اونوں تو قیمتی اسواری دتی, جس نو تو عقل دتی ہے سیانت دتی ہے بدھی دتی ہے جنوں کچھ کمان لئی دتا ہی, کہن لگے وہ پیراں وچ پاڑ واسطے اونوں جتی وی نصیب نہیں ہوندی. کہن لگے جڑے بندے سیانے نے وہ مورخاں دے گھر وچ جا کے نوکری پہ کردے نے کہ مورخ نو اسواری خاصی گھوڑیاں پندک پیر پیادے پاتے جوڑیاں کرن سگڑ مجوری مورخ دے جائے کار وجیدیا کون کہ صاحب نو انجنے تے انج کر. مورخاں دے گھر سیانے جا کے چکدے پے نے تیری اپنی کھیلی ہے. صاحب گرو گرنتھ صاحب کی روشنی والے پاسے پورا حضور نے بانی میر کی تھی, کہنے لگے دیکھو دولت بہت کچھ ہے پر سب کچھ نہیں. پاواں کہ اسی بانی جو کبیر جی دا شبد پڑھنے وہ کہنے کہ پاویں ایک ماں دے جائے دو بچے ہون, کہنے اس مایا موڑی نے اتنا کو فرما دیتا ہے کہ ایک غریب ہو جائے تے ایک اٹ دا تناڑ ہو جائے. وہ کہنے تناڑ بندہ کئی واری سکے ماں جائے غریب پرواز برا بھی پرواہ نہیں کرتا. کہ جے کسی غریب چاہ نال پر سنتا نال او دے کول بھی چلا جائے تے جا کے کہے بھی اے امیر بندہ میرا سکا برا ہے تے گرو صاحب کہ اصل وچ او دا اندر اتنا کو پتھر ہو گیا ہے وہ سکے غریب برا نو بھی برا منن نو تیار نہیں. پر کہنے جے کسی وہی امیر غریب دے گھر بھی چلا جائے تے غریب اپنا پورا تان لا کے او دا ستکار بھی کرے گا اونوں جی آیا بھی کہے گا. صاحب بابا کبیر جی دا شبد ہوندا ہے نردن آدر کوئی نہ دے, لاکھ جتن کرے او چت نہ کرے, جو نردن سردن کا جائے آگے بیٹھا پیٹ پھرائے, جو سردن نردن کا جائے دیا آدر لیا بلائے, نردن سردن دونوں پائی سب کی کلا نہ میٹی جائی. تو شاید نے کہ کہ کبیر نردن کا سوئی جا کہ کرتا ہے رام نہ ہوئی جدے اندر پرماتما دا نام نہیں. سچ جانو وہ دنیا سب تو ود کنگال ہے. واہگرو میر کرے جی بےنتی کرنی چاہنا وا کہ دولت گجران ہے یہ بھاگ بھی نہیں. اسی کئی ایک پاسر گل کہی جانے ہیں کہ جی میرے کول اتنی دولت نہیں تو رب نے کسی نو دتی ہوگی اونو دیکھ کے اے پرمانی دئی جانے کہ مایا تاریت انا بولا شبد نہ سنی بہ رول کچوڑا. اے کئی جانا مایا تاریاں نو رب بھول جاندا ہے. پر میں ایک بینتی کراں مایا تاری دا مطلب کیول ارب پتی نہیں, کئی دہاڑی کرن والے بھی مایا تاری نے. مایا تاری دا ارتھ یہ ہے کہ جس بندے دے اندر پرماتما دا نام نہیں کیول دنیا دیا خواہشاں تے دنیا دی ممتا کر کری بیٹھی اونوں اسی شبد مایا تاری ورتن. چانے کہندے دولت رب دا ہے اونوں ورتن دی نال بدھی وی دا ہے. رب اپنے پے وچ رکھ کے دے مہاتما چارلس چاہے ਉਹਦੀਆਂ ਕਈ ਕਹਾਣੀਆਂ ਬੜੀਆਂ ਸਿੱਖਿਆਦਾਇਕ ਨੇ ਤੇ ਸਿਆਣੇ ਲੋਕ ਉਦਾਹਰਣਾਂ ਵੀ ਦਿੰਦੇ। ਮਹਾਤਮਾ ਟਾਲਸਟਾਏ ਨੇ ਇੱਕ ਕਹਾਣੀ ਖਾਸ ਕਰਕੇ ਮਾਇਆ ਤੇ ਇਹਦੀ ਵਰਤੋਂ ਸੰਬੰਧੀ ਦਿੱਤੀ। ਉਹ ਕਹਿੰਦਾ ਇੱਕ ਵਾਰੀ ਅਬਲੀਸ ਜਿਹੜੇ ਚਾਰ ਦੇਵਤੇ ਫਰਿਸ਼ਤੇ ਮੰਨੇ ਗਏ ਇਹਨੂੰ ਵੀ ਸ਼ੈਤਾਨ ਮੰਨਿਆ ਗਿਆ। ਅਬਲੀਸ ਨੇ ਇੱਕ ਵਾਰੀ ਕੀ ਦੇਖਿਆ ਵੀ ਇੱਕ ਕਿਸਾਨ ਆਪਣੇ ਖੇਤਾਂ ਵਿੱਚ ਕੰਮ ਕਰਦਾ ਹੈ, ਮੇਰੀ ਬੇਟੀ ਸਰਵਣ ਕਰਿਓ ਕਿ ਕਦੋਂ ਮਾਇਆ ਪ੍ਰਭਾਵ ਪਾਉਂਦੀ। ਟਾਲਸਟਾਏ ਲਿਖਦੇ ਜੀ ਕਿ ਉਹ ਕਿਸਾਨ ਆਪਣੇ ਖੇਤਾਂ ਵਿੱਚ ਕੰਮ ਕਰਦਾ, 6 ਮਹੀਨੇ ਬਾਅਦ ਜਿਹੜੀ ਫਸਲ ਆਉਂਦੀ ਹੈ ਉਹਦੇ ਨਾਲ ਆਪਣੇ ਪਰਿਵਾਰ ਦੇ ਗੁਜ਼ਾਰੇ ਮੁਤਾਬਕ ਕੰਨ ਝੱਕਣ ਲਈ ਬਸਤਰ, ਖਾਣ ਲਈ ਭੋਜਨ, ਆਪਣੀ ਸੁੱਖ ਸਹੂਲਤਾਂ ਉਸ ਧਨ ਨਾਲ ਖਰੀਦ ਕੇ ਉਹ ਲੈ ਆਉਂਦਾ ਹੈ। ਕਿਉਂਕਿ ਇੱਕ ਦਿਨ ਅਬਲੀਸ ਦੇ ਮਨ ਵਿੱਚ ਆਇਆ ਵੀ ਇਹ ਬੰਦਾ ਸੰਤੁਸ਼ਟ ਬੜਾ, ਆਪਣੀ ਕਿਰਤ ਕਰਦਾ, ਖੇਤਾਂ ਵੀ ਜਾਂਦਾ, ਇਹਦੇ ਚਿਹਰੇ ਤੇ ਸ਼ਾਂਤੀ ਹੈ, ਕੋਈ ਖਿੱਚ ਨਹੀਂ, ਕੋਈ ਇਹਦੇ ਅੰਦਰ ਕੀਨਾ ਨਹੀਂ, ਕੋਈ ਸਾੜਾ ਨਹੀਂ। ਅਬਲੀਸ ਨੇ ਆਪਣੇ ਮਤਹਿਤ ਜਿਹੜਾ ਅੱਗੇ ਛੋਟਾ ਸ਼ੈਤਾਨ ਸੀ ਟਾਲਸਟਾਏ ਕਹਿੰਦਾ ਉਸ ਨੂੰ ਕਿਹਾ ਕਿ ਮੈਂ ਤੈਨੂੰ ਤਾਂ ਮੰਨਾ ਜੇ ਇੱਕ ਜ਼ਿਮੀਦਾਰ ਦੇ ਅੰਦਰ ਨੂੰ ਤੂੰ ਖਿੰਡਾਂਦਾ ਹੈ, ਕਹਿੰਦਾ ਦੇਖ ਕੇ ਕਿੰਨਾ ਸ਼ਾਂਤ ਹੈ ਤੇ ਸੱਚ ਜਾਣੋ ਸ਼ੈਤਾਨ ਬਿਰਤੀ ਦਾ ਕੰਮ ਹੀ ਇਹ ਹੁੰਦਾ ਕਿ ਸ਼ਾਂਤੀ ਨੂੰ ਭੰਗ ਕਰ, ਭਾਵੇਂ ਉਹ ਮਨ ਦੀ ਸ਼ਾਂਤੀ ਹੋਵੇ, ਭਾਵੇਂ ਸਮਾਜ ਦੀ ਸ਼ਾਂਤੀ ਹੋਵੇ, ਭਾਵੇਂ ਪਰਿਵਾਰ ਦੀ ਸ਼ਾਂਤੀ ਹੋਵੇ, ਭਾਵੇਂ ਕਿਸੇ ਇੱਕ ਕੌਮ ਦੀ ਸ਼ਾਂਤੀ ਹੋਵੇ, ਸ਼ੈਤਾਨ ਬਿਰਤੀ ਵਾਲਿਆਂ ਦਾ ਕੰਮ ਹੀ ਇਹ ਵੇ ਕਿ ਇਹਨਾਂ ਦੇ ਅੰਦਰ ਕਿਸੇ ਤਰੀਕੇ ਨਾਲ ਖਰਜਲ ਪੈਦਾ ਕਰ। ਉਹ ਕਹਿੰਦਾ ਵੀ ਇਹ ਬੰਦਾ ਬੜਾ ਸ਼ਾਂਤ ਹੈ, ਕਦੀ ਖਿਜਿਆ ਨਹੀਂ, ਕਦੀ ਗੁੱਸੇ ਵਿੱਚ ਨਹੀਂ ਆਇਆ, ਕਦੀ ਤੜਪਿਆ ਨਹੀਂ, ਇਹਦੇ ਅੰਦਰ ਤੂੰ ਅਸ਼ਾਂਤੀ ਪੈਦਾ ਕਰ ਸਕਣਾ? ਤੇ ਛੋਟੇ ਸ਼ੈਤਾਨ ਨੇ ਕਿਹਾ, ਕਹਿੰਦਾ ਇਹ ਕਿਹੜੀ ਗੱਲ ਹੈ, ਅੱਜ ਹੀ ਲੈ। ਉਹ ਕਹਿੰਦੇ ਉਸ ਵੇਲੇ ਗਿਆ, ਜ਼ਿਮੀਦਾਰ ਆਪਣੇ ਖੇਤਾਂ ਵਿੱਚ ਹਲ ਪਿਆ ਵਾਹੁੰਦਾ ਸੀ। ਅਰਜ਼ ਕਰ ਰਿਹਾ ਵਾ, ਰੱਬ ਦੌਲਤ ਦੇ ਨਾਲ ਅੰਦਰ ਦੀ ਬਿਰਤੀ ਵੀ ਦੇ, ਸਮਝ ਵੀ ਦੇ। ਜ਼ਿਮੀਦਾਰ ਖੇਤਾਂ ਵਿੱਚ ਹਲ ਪਿਆ ਵਾਹੁੰਦਾ, ਉਹਨੇ ਆਪਣਾ ਕੋਟ ਇੱਕ ਝਾੜੀ ਵਿੱਚ ਲੁਕਾ ਕੇ ਰੱਖਿਆ ਤੇ ਉਸਦੇ ਕੋਟ ਦੀ ਜੇਬ ਦੇ ਵਿੱਚ ਉਹਦਾ ਪ੍ਰਸ਼ਾਦਾ ਹੈ ਕਿ ਜਿਹੜਾ ਉਹਨੇ ਖਲ ਨੂੰ ਛੱਡਣ ਤੋਂ ਬਾਅਦ ਖਾਣਾ। ਛੋਟੇ ਸ਼ੈਤਾਨ ਨੇ ਕੀ ਕੀਤਾ ਕਿ ਲੁਕ ਕੇ ਝਾੜੀਆਂ ਵਿੱਚ ਉਹਦਾ ਕੋਟ ਚੁੱਕਿਆ, ਕੋਟ ਵਿੱਚ ਪਈ ਹੋਈ ਜਿਹੜੀ ਰੋਟੀ ਸੀ ਉਹ ਕੱਢ ਕੇ ਆਪ ਖਾ ਗਿਆ ਤੇ ਲੁਕ ਗਿਆ। ਜ਼ਿਮੀਦਾਰ ਨੇ ਖਲ ਛੱਡਿਆ, ਆਪਣੇ ਬਲਦਾਂ ਨੂੰ ਉਹਨੇ ਖੇਤਾਂ ਵਿੱਚ ਚੁਗਣ ਲਈ ਛੱਡ ਦਿੱਤਾ, ਆਪ ਝਾੜੀ ਵਿੱਚ ਗਿਆ ਤੇ ਜਦੋਂ ਉਸ ਕੋਟ ਵਿੱਚੋਂ ਪ੍ਰਸ਼ਾਦਾ ਕੱਢ ਕੇ ਛਕਣ ਵਾਸਤੇ ਕੋਟ ਨੂੰ ਚੁੱਕਿਆ ਕੀ ਦੇਖਦਾ ਵੀ ਜੇਬ ਖਾਲੀ ਪਈ, ਵਿੱਚ ਪ੍ਰਸ਼ਾਦਾ ਰੋਟੀ ਹੈ। ਉਹਦੇ ਮਨ ਵਿੱਚ ਕਹਿੰਦੇ ਬਿਲਕੁਲ ਵੀ ਗਿਲਾ ਨਹੀਂ ਆਇਆ, ਗੁੱਸਾ ਨਹੀਂ ਆਇਆ। ਉਹਨੇ ਕੋਟ ਨੂੰ ਪਰਤ ਕੇ ਉਸੇ ਝਾੜੀ ਵਿੱਚ ਰੱਖ ਦਿੱਤਾ ਤੇ ਕੋਲ ਪਾਣੀ ਦਾ ਚਸ਼ਮਾ ਪਿਆ ਵਗਦਾ ਸੀ, ਉਸ ਚਸ਼ਮੇ ਤੋਂ ਪਾਣੀ ਪੀਤਾ ਠੰਡਾ, ਆਪਣੇ ਮੂੰਹ ਨੂੰ ਧੋਤਾ ਤੇ ਰੁੱਖ ਦੀ ਛਾਂ ਥੱਲੇ ਲੇਟ ਗਿਆ। ਆਰਾਮ ਨਾਲ ਸਬਰ ਨਾਲ ਆਪਣੇ ਅੰਦਰ ਨੂੰ ਟਿਕਾ ਕੇ ਉਹਨੇ ਕੋਈ 2 ਘੜੀਆਂ ਆਰਾਮ ਕਰਨਾ ਸ਼ੁਰੂ ਕੀਤਾ। ਕਹਿੰਦੇ ਅਬਲੀਸ ਜਿਹੜਾ ਵੱਡਾ ਸ਼ੈਤਾਨ ਸੀ ਉਹਨੇ ਛੋਟੇ ਸ਼ੈਤਾਨ ਨੂੰ ਫਿਰ ਕਿਹਾ, ਕਹਿੰਦਾ ਦੇਖ ਮੈਂ ਤੈਨੂੰ ਕਿਹਾ ਕਿ ਇਹਦੀ ਸ਼ਾਂਤੀ ਭੰਗ ਕਰਨੀ, ਇਹਨੂੰ ਖਿਜਾਣਾ ਹੈ, ਇਹ ਤਾਂ ਚੰਗਾ ਭਲਾ ਹੈ, ਤੂੰ ਕੁਛ ਕੀਤਾ ਨਹੀਂ। ਕਹਿੰਦਾ ਵੀ ਮੈਂ ਇਹਦੀ ਰੋਟੀ ਥੱਕਿਆ ਸੀ, ਭੋਜਨ ਇਹਨੇ ਖਾਣਾ ਸੀ, ਮੈਂ ਇਹਦੀ ਰੋਟੀ ਚੁਰਾਈ ਹੈ, ਪਰ ਇਹ ਰੋਟੀ ਚੁਰਾਉਣ ਤੋਂ ਬਾਅਦ ਵੀ ਸ਼ਾਂਤ ਹੈ, ਪਰ ਕਹਿੰਦਾ ਇਸ ਵਾਰੀ ਮੈਨੂੰ ਕੁਝ ਸਮਾਂ ਜ਼ਰੂਰ ਲੱਗੇਗਾ ਪਰ ਮੈਂ ਇਹਦੀ ਸ਼ਾਂਤੀ ਜ਼ਰੂਰ ਭੰਗ ਕਰ ਦਿਆਂ। ਕਹਿੰਦਾ ਵੀ ਕਿਵੇਂ? ਆਖਦਾ ਮੈਨੂੰ ਸਿਰਫ 1 ਸਾਲ ਦੇ ਦੇ। ਉਹ 1 ਸਾਲ ਦਿੱਤਾ, ਛੋਟਾ ਸ਼ੈਤਾਨ ਗਿਆ ਕਿਵੇਂ ਉਸ ਕਿਸਾਨ ਨੂੰ ਹਲ ਵਾਹੁੰਦੇ ਨੂੰ ਜਾ ਕੇ ਕਹਿੰਦਾ ਮੈਂ ਤੇਰਾ ਨੌਕਰ ਰਹਿਣਾ ਚਾਹੁੰਦਾ, ਮੈਂ ਚਾਹੁੰਦਾ ਵਾ ਤੇਰੇ ਵਰਗੇ ਸ਼ਾਂਤੀ ਵਾਲੇ ਬੰਦੇ ਕੋਲ ਨੌਕਰੀ ਕਰਨੀ। ਕਿਸਾਨ ਨੇ ਕਿਹਾ ਕਿ ਬੰਦਾ ਬੜਾ ਉਦਮੀ ਲੱਗਦਾ, ਇਹਨੂੰ ਨੌਕਰ ਰੱਖ ਲਈਏ। ਟਾਲਸਟਾਏ ਲਿਖਦੇ ਨੇ ਉਹਨੇ ਨੌਕਰ ਰੱਖ ਲਿਆ ਸ਼ੈਤਾਨ, ਘਰ ਵਿੱਚ ਉਹਦਾ ਕੰਮ ਕਰਨ ਲੱਗਾ। ਇਸ ਵਾਰੀ ਜਦੋਂ ਕਣਕ ਬੀਜਣ ਦਾ ਵੇਲਾ ਆਇਆ ਤੇ ਉਸ ਛੋਟੇ ਸ਼ੈਤਾਨ ਨੇ ਕਿਹਾ, ਕਹਿੰਦਾ ਮਾਲਕ ਕਿ ਇਸ ਵਾਰੀ ਜੇ ਮੇਰੀ ਗੱਲ ਮੰਨੇ ਨਾ, ਉੱਚੇ ਖੇਤਾਂ ਵਿੱਚ ਆਪਾਂ ਫਸਲ ਬੀਜੀਏ, ਨੀਵਿਆਂ ਵਿੱਚ ਨਹੀਂ। ਕਹਿੰਦਾ ਕਿਉਂ? ਕਹਿੰਦਾ ਮੈਨੂੰ ਇੰਜ ਪ੍ਰਤੀਤ ਹੁੰਦਾ ਵੀ ਜੇ ਉੱਚੇ ਵਿੱਚ ਬੀਜਾਂਗੇ ਤੇ ਐਤਕੀ ਫਸਲ ਨਿਕਲਣੀ ਬੜੀ ਹੈ। ਉਹਨੇ ਭਰੋਸਾ ਕਰਕੇ ਸ਼ੈਤਾਨ ਦਾ ਨੀਵੇਂ ਖੇਤ ਛੱਡ ਦਿੱਤੇ, ਜਿਹੜੀ ਮੈਰਾ ਪੈਲੀ ਸੀ ਉੱਚੀ ਪੈਲੀ ਵਿੱਚ ਉਹਨੇ ਕਣਕ ਬੀਜੀ کتنے رب دی کرنی او سال میں اینا پیا کہ جنہ دیا نیمیاں تن ساریاں دب گئیاں اچھیاں باریاں دے کھیتاں وچ اناج بہت ہویا جدو دانے بہت ہوئے مالک نے خوش ہو کے کیا کہندا جی نوکر بڑا قسمت والا ہے یہ بڑا لکی ہے اے نے جڑی گل کی سچ ہوئی زمیندار دے گھر اے کی اناج آیا تے قدرتی طور تے لوکاں دی فصل ڈوبی ہون کر کے ادا اناج مہنگا بہت بکیا دوسری واری جدو پھر سما آیا تے چھوٹے شیطان نے کیا کہندا مالک ہن انج کام کریے اچھی پیری وچ نہیں بیجنا ایسی نیویاں وچ بیجنا ہے رب دی کرنی جنہ دیا نیویاں پہلا ڈبیاں سن انہوں نے کہا اس کی نیوی وچ نہ بیجو اس کی اچیاں سے بیجیے کہ اس زمیندار نے وہی گل منی نیوے کھیتوں وچ فصل بیجی تے ہویا کہ ایک سال مینہ نہ پیا اچیاں دیا سک گئیاں تے نیوے والے جڑے سن انہوں نے کھیتی پھر پلر گئی اناج پھر بہت ہویا کہ ایس کی جدو تن نال گھر بھریا گیا تو شیطان نے ایک گل کی کہ مالکہ دیکھ اپنی فصل سال تو بڑی ہوں پی ہے لوکاں دی فصل کوئی نہیں ہوئی اینی دولت سارے کول آ گئی ہے جے اس دولت نہ لوکاں نوں پتا نہ لگے بھی انہاں کول چار چکے نے تے پھر پیری واڑ دا کمان دا فائدہ کی کہندا سواد تاں کہ اس محلے نوں اس علاقے نوں اتنا تا پتا لگے بھی اس بندے کول چار چکے ہیں کہ میں روپیہ نال بندیاں تے پربھاؤ بنانا چاہیے وہ مالک نے کیا بھی ہر سلاح بڑی نیک دینا کہ کریے کی کہ سفارشی کرنی چاہیے وہ دے دارو چلنا چاہیے وہ دے سارے لوکاں سدنا چاہیے کہ شیطان نے جدو سلاح دیتی زمیندار نے کھن لیا کہ بھی یہ تو گل ہی کوئی نہیں لوگوں پتا لگنا چاہیے کہ انہیں اپنے والوں پارٹی کا آیوجن کیا رات کے ویلے وہی گھر والی لوگوں دارو ورتا پی ہے اچن چیت وہ پیر تلکیا وہ ڈگ پی سے دارو ڈل گئی تو زمیندار نشے دھت سی انہیں اپنی عورت اس سے بھی خط چک دیتا آپ برتان لگتے ہیں این نشے لوگ دھت ہو گئے این نشے گرند ہو گئے کہ میں نے کسی میز چوک کے کسی کرسی چوک کے آپس میں گتم گتا ہوئے ایک دوجے نو گالی گلوچ زمیندار نے کوئی لڑ پیا کسی وہ بستر پار سے کسی نے تھپڑ ماریا کسی نے کسن ماریا سارے لڑتے چلتے اپنے اپنے گھر چلے گیا پھر زمیندار جدو گیا رستے کہ چکر سے وہ ڈگا سارا چہرہ وہ چکر نال بھریا گیا لوگ کھچ کے انہوں گھر لے جاتے پے نے چھوٹا شیطان وڈے کو جا کے کہنا ویخ تو کہندا تے اے دی شانتی بھنگ نہیں ہوندی اچار چکے آن دی دیرے جے عقل نہ ہوئے تے وڈیاں وڈیاں دی شانتی بھنگ ہو جاندی حقیقت اے جے اصل وچ اس شیطان تے زمیندار دی کہانی نہیں من وی شیطان ہے اے اپنے روح بدلدا ہے جدو نہ ہووے اودو اے ہور طریقے نال چلدا ہے تے جدو آ جائے اودو اے دی گنتی ہور ہو جاندی ہے سہ بابا رمدان جی نے کہا کہ ماتی کو پوترا کیسے نجت ہے دیکھے دیکھے سنے بولے توریو پھرت ہے جب کچھ باوت تب گرب کرتا ہے تو جدو چلا جائے مایا گئی تب روحن لگتا ہے ایک کبھی میں کنڈلی لکھی ہے وہ کہنا مایا کے دو داؤ ہیں داؤ کا ارتھ تھی سمجھ دے ہو کہ دو طریقے نے دے مایا کے دو داؤ ہیں کرے دوئے جت مار دونوں طریقوں نال مار دی کنوں جنہ کول عقل کوئی نہیں سمجھ کوئی نہیں مایا کے دو داؤ ہیں کرے دوئے جت مار آئے تو بورائے نال جائے کرے خوار جائے کرے خوار مرے نال چور چور کے آوے بدو انکار ترے نال کور کور کے دیکھو نے شبد جڑے چنے میں کہنا بھی تت رات لیتا بندے نے کڈ کے کہنا مایا کے دو داؤ ہیں کرے دوئے جت مار آئے تو گو رائے نر جائے کرے خوار جائے کرے خوار مرے نر چور چور کے آوے بڑو انکار ترے نر کور کور کے بن بوجھے بیچار سار سنتن فرمایا مورخ کو دکھ دیوتا ہے آپ کی جاتی مایا کہنا مورخ کو آجے تاں ہی دکھی چلی جائے تاں دکھی آجے لوکاں نوں دکھن دینا چلی جا تا نہیں ٹکڑ دینا آ جا کے ہنکار نال بکرے بلا رہے نے چلی جائے تے ٹاہا مار لگ پینا رونا دونوں پکھا تو صاحب سن گرو گرنتھ صاحب نے ایک طریقہ دتا ہے کہنے لگے سجنا کہ تن کا کھادا پیدا مایا سب پوت ہے پر کہڑے جو نام ہر راتے جڑے سائیں دے نام وچ رنگ رتے نے تن کے گھر مندر محل سرائی سب پوت ہے جن گرمک سیوک سکھ ابھیاگت جائے برساتے ان کے تن کے تڑے جین خرگیر سب پوت ہے جن گرمک سکھ ساد سنت چڑھ جاتے کہنے وہ گھر چنگا ہے سجنوں کبھی تکو خان ایک وہ گھر ہے جہد بیٹھ کے شانتی کوئی نہیں ایک وہ گھر جسے آئے گئے بندے نو رہن نو تھان مل جاتی ان ملتا ہے سب دھن گرو امردار جی نے اج بچن کہہ کہنے پر واہ گرو جی ایک یادی کھیڈ اے وے کہ مایا ممتا موہن یہ پاٹ موہنی نہیں کر دیکھو جب موہنی پاٹ کرنے ہاں بچوں اڑا دیں ممی نو ہوڑا ہاں نانا نانی نو بیاری موہنی موہنی نہیں ہوں موہنی سے موہنی وچ فرق ہے نا کہن لگے مایا ممتا موہنی مایا دی پکڑ من نو موہن والی ہے تے ممتا دا اصلی ارتھ ہوں پکڑ میں میری کلی میرے کول رہے ہور کسے کول نہ جائے تے پیارے جنہ نے موہنی مایا بنائی نا میں پچھلے دن ایک بےنتی کی اخیر تے پلے انہوں نے بھی کچھ نہ پیا کبیر صاحب نے ایک سلوک کیا وہ کہتے واسلی وچ روپیے پا کے بندے نے رکھے کئی سجنا نے وہ ارتھ لنگوٹی دے کیتے نے لنگوٹی جڑی باندھے نے کپڑے دی ویسے لنگوٹی دے ارتھ جی کوش وچ دیکھیے تے اے دا ارتھ واسلی ہے واسلی دا ارتھ کہ ایک تھیلا بنا دے سن لما جا کپڑے دا وہ دے وچ انہوں نے روپیے بھر کے پا دینے تے لک نال انہوں کٹ کے بننا وہ لک نال چھڑدے نے سن جدو کتے باہر جانا ادو طریقے سن روپیے نے لجان دے کہنے کہ جس دن بندے دی موت ہوئی انہیں انہیں روپیے کٹھے کیتے کہ اپنے لک نال سونا چاندی وہ قیمتی جڑی مایا وہ چھڈی نہ تے جس دن موت ہوئی کہنے نے پروار نے سب تو پہلا کام یہ کیتا نیانیا نے کیا مر گیا رویو بعد لوگ آ گئے پتا لگ جائے کہ لک نال کنے روپیے سن تا مارن تو پہلا کہ لک دوائیو روپیے کھول لو کہ لگو دیکھ منا ممتا ہی ہے نا کبیر صاحب کا سلوک ہوں کبیر کودی کودی جور کا جور ہے لا کروڑ چلتی بار نہ کچھ ملو لئی لنگوٹی تور لنگوٹی در سے واسلی مایا ممتا موہنی جنوں میری میری کیا بن دنتا جگ کھایا بن درتا دا ارتھ دندا تو بنا تو پچھلے دن بھی شبد کے ارتھ کر دیا ارتھ کیتی سی کئی بار جیڑی چیز سوکھا کام ہو جائے نا وہ اسی محاورہ شبدی ورت لینے ہیں کہ یہ تو بنا دندا تو میں چبا جا مطلب کہ بنا ادم تو لوڑ نہیں مینوں مشقت کرن دی کہندے مایا دی پکڑ ممتا یہو جی ہے کہ انہیں ساری دنیا نو بنا دندا تو اندر کر لیا چبن کی لوڑ ہی نہیں پی سبوتے اندر گئے مایا ممتا موہنی جن ون دنتا جگ کھایا پر کہندے سارے نہیں منمخ کھادے گرمخ اگلے منمخ دا ارتھ جڑا اپنی مرضی کردا ہے منمخ دا ارتھ جنہیں اپنے من دیا وچاراں نو مخ رکھے ہے تے گرمخ دا ارتھ ہے جڑا گرو دی بچنا نو مخ رکھدا ہے بچنا دا مطلب کتھا کرنی نہیں کھما کرو بچنا دا مطلب کیول پاس کرنا نہیں گرمخ دا ارتھ ہے کہ جدی زندگی وچ گرو دا شبد ٹک گیا ہے جنہیں اس پہ عمل کر لیا ہے منمخ کھادے گرمخ ابھرے وہ بچ گئے جنہیں سچ نام چت لایا پر گرمخ کون جنہ نے اپنے چت نو سچے نام چلا دیتا ہے جنہ دے اندر چنتن مایا دا نہیں چنتن پرماتما دا چلتا ہے صاحب کہندے نے بن نام ہے نام تو بنا جگ کملا ہے نام تو دنیا سنسار کملا کلا شہدائی ہے گرمخ نظری آیا پر وہ پریپورن پرماتما کسے گرمخ نو کمائی والے نو نظر آیا ہے ਧੰਦਾ ਕਰਦੇ ਹਾਂ, ਨਿਰਫਲ ਜਨਮ ਗਵਾਇਆ, ਸੰਸਾਰ ਦੇ ਵਿੱਚ ਕੰਮ ਕਰਦੇ ਹਾਂ, ਧੰਦੇ ਕਰਦੇ ਹਾਂ, ਸਾਰੀ ਜ਼ਿੰਦਗੀ ਨਿਰਫਲ ਚਲੀ ਗਈ। ਸੁਖ ਦਾਤਾ ਮਨ ਨਾ ਵਸਾਇਆ, ਕਦੀ ਵੀ ਸੁੱਖਾਂ ਦੇ ਦਾਤੇ ਨੂੰ ਆਪਣੇ ਮਨ ਵਿੱਚ ਵਸਾਇਆ ਨਹੀਂ। ਪਿਆਰਿਓ ਹਕੀਕਤ ਇਹ ਜੇ ਸਾਹਿਬ ਨੇ ਬਾਣੀ ਵਿੱਚ ਵੀ ਕਿਹਾ, ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਧੰਦਾ ਕਰਦਿਆਂ ਕਰਦਿਆਂ ਸਮਾਂ ਨਿਕਲ ਗਿਆ, ਪੈ ਨੰਦਿਆਂ ਸਭ ਅੰਗ, ਰਿਦ ਤਿੰਨਾਂ ਦਾ ਜੀਵਿਆ ਜਿਹਨਾਂ ਸੱਚ ਨਾ ਲੱਗੋ ਰੰਗ। ਸਾਹਿਬ ਗੁਰੂ ਗ੍ਰੰਥ ਸਾਹਿਬ ਕਿਵੇਂ ਧੰਦਾ ਕਰਦਿਆਂ ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ, ਸਮ ਦਾ ਅੱਖਰੀ ਅਰਥ ਕਿਵੇਂ ਸੌਣਾ, ਅੱਠ ਪੈਰ ਨੇ ਚਾਰ ਪੈਰ ਦਿਨ ਤੇ ਚਾਰ ਪੈਰ ਰਾਤ, ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ, ਉਹ ਲੇਖਾ ਰੱਬ ਮਗੇਸੀਆ ਤੂੰ ਆਹੋ ਤੇਰੇ ਕੰਮ, ਕਿਹੜੇ ਕੰਮ ਆਇਆ ਸਜਣਾ, ਲੇਖਾ ਰੱਬ ਮਗੇਸੀਆ, ਦਿਵਸ ਗਵਾਇਆ ਖਾਏ ਕਹਿ, ਰਹਿਣ ਗਵਾਈ ਸੋਏ ਹੀਰੇ ਜੈਸਾ ਜਨਮ ਹੈ। ਆਪਾਂ ਪੜ੍ਹਨੇ ਆ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਕਿ ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ ਧੰਦਾ ਕਰਤਿਆ, ਨਿਰਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਹੁਣ ਇਹਦਾ ਭਾਵ ਇਹ ਵੀ ਨਹੀਂ ਕਿ ਆਪਾਂ ਕੇਵਲ ਕਿਰਤਕਾਰ ਕਰਨੀ ਛੱਡ ਗਈ। ਮੈਂ ਕਹਿੰਦਾ ਵਾ ਪਰਮਾਤਮਾ ਜੇ ਕਿਸੇ ਨੇ ਤੁਰਨਾ ਹੋਵੇ ਨਾ, ਜੇ ਨੀਅਤ ਹੋਵੇ ਚੱਲਣ ਦੀ, ਤੇ ਸਮਾਂ ਜ਼ਰੂਰ ਮਿਲ ਜਾਂਦਾ ਹੈ। ਜਿਸ ਬੰਦੇ ਨੇ ਚੱਲਣਾ ਹੀ ਨਹੀਂ, ਉਹ ਬਹਾਨੇ ਬੜੇ ਬਣਾਏਗਾ, ਪੁਸ਼ਤਾਂ ਬੜੀਆਂ ਕਰੇਗਾ। ਜਿਸ ਵੇਲੇ ਪਹਾੜ ਵਿੱਚੋਂ ਪਾਣੀ ਦਾ ਚਸ਼ਮਾ ਫੁੱਟਦਾ ਹੈ ਨਾ, ਉਹਦੀ ਨੀਅਤ ਹੈ ਨਾ ਮੈਂ ਸਮੁੰਦਰ ਵਿੱਚ ਪਹੁੰਚਣਾ, ਤੇ ਦੁਨੀਆਂ ਦੀ ਉਹਨੂੰ ਕੋਈ ਤਾਕਤ ਨਹੀਂ ਰੋਕ ਸਕਦੀ। ਸੱਚ ਜਾਣੋ ਕੋਈ ਚਟਾਨਾਂ ਨੂੰ ਤੋੜਦਾ ਆਪਣਾ ਰਾਹ ਆਪ ਬਣਾਉਂਦਾ, ਸਮੁੰਦਰ ਤੱਕ ਪਹੁੰਚ ਜਾਂਦਾ। ਉਹਦੇ ਅੰਦਰ ਇੱਕ ਖਿੱਚ ਕਿ ਮੈਂ ਪਹੁੰਚਣਾ ਜ਼ਰੂਰ ਹੈ, ਤੇ ਜਿਸ ਬੰਦੇ ਦੀ ਨੀਅਤ ਹੀ ਨਹੀਂ, ਤੇ ਸੱਚ ਜਾਣੋ ਉਹਨੂੰ ਭਾਵੇਂ ਸਮਾਂ ਮਿਲਿਆ ਹੋਵੇ, ਉਹ ਤਾਂ ਵੀ ਕਦੀ ਨਹੀਂ ਜਾ ਸਕਦਾ। ਸਾਹਿਬ ਕਿਨੇ ਦੇਖ ਪਿਆ ਰਿਹਾ ਕਿ ਲੋਕਾਂ ਨੇ ਸੁੱਖਾਂ ਦੇ ਦਾਤੇ ਨੂੰ ਮਨ ਵਿੱਚ ਨਹੀਂ ਵਸਾਇਆ। ਨਾਨਕ ਨਾਮ ਤਿੰਨਾਂ ਕੋ ਮਿਲਿਆ, ਨਾਮ ਉਹਨਾਂ ਨੂੰ ਮਿਲ ਗਿਆ, ਦਾਤ ਨਾਮ ਦੀ ਉਹਨਾਂ ਨੂੰ ਮਿਲਦੀ ਹੈ ਜਿਨ ਕੋ ਧੁਰ ਲਿਖ ਪਾਇਆ, ਜਿਨ੍ਹਾਂ ਦੇ ਮਸਤਕ ਤੇ ਧੁਰ ਦਰਗਾਹ ਤੋਂ ਲੇਖ ਲਿਖੇ। ਤੇ ਨਾਮ ਰਾਤ ਵੀ ਸਰਚ ਕੀਤੀ ਸੀ ਉੱਥੇ, ਤੈਨੂੰ ਜੀ ਕਥਾ ਕਰ ਗਿਆ ਦਾਨਾ ਸਿਰਦਾਨ ਨਾਮ ਦਾਨ ਸੰਬੰਧੀ। ਨਾਮ ਕੀ? ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀ ਚਰਚਾ ਨਾਮ ਦੀ ਕਿ ਨਾਮ ਜਪੋ, ਨਾਮ ਸਿਮਰੋ, ਨਾਮ ਧਿਆਓ, ਨਾਮ ਦਾ ਚਿੰਤਨ ਕਰੋ। ਨਾਮ ਹੈ ਕੀ? ਇੱਕ ਸੱਜਣ ਨੇ ਬੜੇ ਸੋਹਣੇ ਉਹਦੇ ਅਰਥ ਕੀਤੇ ਸਨ, ਉਸ ਨਿਰਗੁਣ ਦਾ, ਉਸ ਫੁਰਨਾ, ਦੇਖੋ ਫੁਰਨਾ ਸ਼ਬਦ ਪਰ ਸੁਫੁਰਨਾ ਵਰਤਾਂਗੇ, ਪਹਿਲਾਂ ਉਹ ਨਿਰਾਕਾਰ, ਆਪਾਂ ਬਾਣੀ ਵਿੱਚ ਨਿਰਗੁਣ ਨਿਰਾਕਾਰ ਸ਼ਬਦ ਪੜ੍ਹਨੇ, ਸੁਣ ਸਮਾਧ ਲਗਾਏ ਦਾ ਵੀ ਪੜ੍ਹਨੇ। ਕਹਿੰਦੇ ਨੇ ਜਿਸ ਦਿਨ ਨਿਰਗੁਣ ਦੇ ਅੰਦਰ ਸਰਗੁਣ ਹੋਣ ਦੀ ਇੱਛਾ ਪੈ ਲੋ ਜਾਂ ਫੁਰਨਾ ਪ੍ਰਗਟ ਹੋਇਆ, ਕਹਿੰਦੇ ਨੇ ਜਿਸ ਫੁਰਨੇ ਨੇ ਨਿਰਗੁਣ ਤੋਂ ਸਰਗੁਣ ਬਣਾਇਆ, ਜਿਸ ਨੇ ਨਿਰਾਕਾਰ ਤੋਂ ਸਾਕਾਰ ਬਣਾ ਦਿੱਤਾ, ਕਹਿਣ ਲੱਗੇ ਉਹ ਜਿਹੜੀ ਖਿੱਚ, ਉਹ ਜਿਹੜੀ ਕਸ਼, ਉਹ ਜਿਹੜਾ ਫੁਰਨਾ, ਸੱਚ ਜਾਣੋ ਕੋਈ ਨਾਮ ਹੈ, ਉਹ ਸ਼ਕਤੀ, ਉਹ ਤਾਕਤ ਜਿਹੜੀ ਸਾਨੂੰ ਉਹਦੇ ਚਰਨਾਂ ਨਾਲ ਜੋੜ ਦੇ। ਤੇ ਇਹ ਜਿਹੜਾ ਨਾਮ ਅਸੀਂ ਜਪਨੇ, ਬਾਣੀ ਵਿੱਚ ਕਿਹਾ ਭਾਵੇਂ ਕਈ ਸੱਜਣ ਤੋਤਾ ਰਚਨ, ਕੋਈ ਮਕੈਨੀਕਲ ਰੈਪੀਟੇਸ਼ਨ ਸ਼ਬਦ ਵਰਤਦੇ ਨੇ, ਇਹ ਕਦੀ ਵੀ ਭੁੱਲੋ ਨਾ ਕਿ ਜ਼ਿੰਦਗੀ ਵਿੱਚ ਜਪਣ ਤੋਂ ਬਿਨਾਂ, ਧਿਆਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਚਿੰਤਨ ਤੋਂ ਬਿਨਾਂ, ਆਰਾਧਨ ਤੋਂ ਬਿਨਾਂ, ਜਪਾ ਜਾਪ ਤੋਂ ਬਿਨਾਂ, ਲਿਵ ਤੋਂ ਬਿਨਾਂ ਉਸ ਪਿਆਰੇ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ, ਕਿਉਂਕਿ ਚਿੰਤਨ ਮੰਥਨ ਸਾਨੂੰ ਕਰਨਾ ਪਏਗਾ। ਸਾਹਿਬ ਕਿਰਪਾਲੂ ਜੀ ਕਿਵੇਂ ਨੇ, ਪਰ ਇਹ ਨਾਮ ਦਾਤ ਹਾਰਕ ਨੂੰ ਨਹੀਂ ਮਿਲਦੀ। ਧਰਤੀ ਸਾਰੀ ਥੱਲੇ ਪਾਣੀ ਹੈ, ਪਰ ਸਾਰੀ ਧਰਤੀ ਥੱਲੇ ਪਾਣੀ ਫੱਟ ਕੇ ਬਾਹਰ ਨਹੀਂ ਆਉਂਦਾ। ਕੁੱਝ ਕੁੱਝ ਥਾਵਾਂ ਹੁੰਦੀਆਂ ਨੇ ਜਿੱਥੋਂ ਪਾਣੀ ਫੱਟ ਕੇ ਬਾਹਰ ਆਉਂਦਾ, ਧਰਤੀ ਨੂੰ ਪਾੜ ਕੇ ਬਾਹਰ ਨਿਕਲੇ। ਇੱਕ ਗੱਲ ਯਾਦ ਰੱਖੋ ਗੁਰਮੁਖੋ, ਸਾਰੀ ਧਰਤੀ ਦੇ ਥੱਲੇ ਪਾਣੀ ਹੈ, ਕਿਤੇ ਡੂੰਘਾ ਹੈ, ਕਿਤੇ ਉੱਤੇ ਹੈ, ਪਰ ਉਹਦੇ ਤੇ ਬੈਠਾ ਬੰਦਾ ਪਿਆਸ ਨਾਲ ਤੜਪ ਕੇ ਮਰ ਜਾਂਦਾ, ਕਿਉਂਕਿ ਧਰਤੀ ਦੇ ਥੱਲੇ ਪਾਣੀ ਹੈ, ਪ੍ਰਗਟ ਕੋਈ ਨਹੀਂ ਹੋਇਆ। ਨਾਮ ਸਾਰਿਆਂ ਵਿੱਚ, ਪਰ ਸਾਰੇ ਲੋਕ ਨਾਮ ਨਾਲ ਤ੍ਰਿਪਤ ਨਹੀਂ ਹੁੰਦੇ। ਉਹ ਇਸੇ ਤਰ੍ਹਾਂ ਹੀ ਹੁੰਦੇ ਕਿ ਜਿਵੇਂ ਧਰਤੀ ਦੇ ਥੱਲੇ ਪਾਣੀ ਉੱਤੇ ਬੈਠਾ ਬੰਦਾ ਪਿਆਸ ਨਾਲ ਮਰ ਜਾਂਦਾ। ਸਾਹਿਬ ਕਹਿੰਦੇ ਨੇ ਪਿਆਰਿਆਂ, نام وہ ملتا ہے نانک نام تنہ کو ملیا جن کو تر لکھ پایا. اگے سلوک دوجا ہے کہ محلہ تیجا گھر کی مہ امرت بھرپور ہے. کہ بندیا تیرے گھر امرت دے تو جی اِسی کئی بار منمکھ شبد بھی ورتنے ہیں نا میں کہنا کوئی بندہ ایسا نہیں جہد اندر پرماتما نے نام امرت نہیں ٹکایا. جی راون ورگے بندے دے اندر ببیخن کہندا جی امرت کا کمبھ ہے جنوں لوگ بدی کا چن مانتے ہیں جی اس بندے اندر امرت کا کمبھ ہے کہڑا بندہ ایسا ہے کہ جہد اندر امرت نہیں. ہر ایک دے اندر امرت ہے, ہر ایک دے اندر جوت ہے, ہر ایک دے اندر وہ آپ ٹکے ہے. پر یہ گلان کسی کرنی والے دے کول بیٹھیے کتے گرو نو گرو دی نظر نال پڑھیے. بینتی کرا اپنا اپنی اپنی نظر نال پڑھنی. جی میں شبد پڑھنا ہے نا تو میں اپنے ڈھنگ نال پڑھنا جی کیو جا پرمان لبا نہیں. گرو نو گرو دی نظر نال پڑھن دی جا چاہیے. اس ڈھنگ نال اپنی اینک نہ لا کے نہ پڑھیے, اپنے رنگ نہ چڈیے شبد کے, شبد کے رنگ نو اپنے اندر دھارن کرن دا یتن کریے. کہ کوئی بندہ ایسا نہیں جہد اندر امرت نام نہیں. شاید کہنے پر وہ سواد سارے نہیں چکھ سکتے. کیوں کہ لگے جوں کستوری مرگ نہ جانے. کستوری نادی مرگ دی وچ ہے, مرگ دی نادی وچ کستوری ہے, پر اس بیچارے نے اس اپنے اندر دی سگندھی نہیں جانیا. ہاں میں کہوں گی کہ باہر ویڈا پھرتا, باہر وہ جھاڑیاں نوں سنگدا, جب وہ کسی پرماتما ملنے کی کسی وچ کھٹ پیدا ہوتی ہے وہ لبن کی ایک تڑپ لے کے نکلتا ہے. اور بد قسمتی ہے اس تڑپ نو پوریا کر لی کوئی جنگلوں نو تریا جاتا ہے, کوئی تیرتھ رتن کرتا پیا ہے, کوئی باہر چلیے پیا کرتا ہے, کوئی جل دھارے کرتا پیا ہے. میرے دھن گرو گرنتھ صاحب کہتے ہیں بابا فرید صاحب نے شبد ورتے نے پیاریا باہر کدھر ترنت چلے منگن لبن وہ تیرے اندر امرت پیا ہے. انہوں نے شبد پڑھنے ہیں کہ فریدا جنگل جنگل کیا پہیں گھر ہی میں امرت بھرپور ہے, ون کنڈا موڑے بسی رب ہے آئی ہے جنگل کیا ڈھونڈے. بابا کبیر جی کہتے اچھی گانگا نہ دے تیرے کردے امرت ہے. کہنے لگے ملا منارے کیا چڑھیں سائی نہ بہرا ہوئے جا پارن تو بانگ دے دل کی پیتر. جو بلے نے ایک گل بڑی سونی کہی سی, وہ کہندا گنگا گیا گل مکدی نہیں. انہیں تین چار گلاں کہیاں بڑیاں سپشٹ جیاں نے. حقیقت تے سانوں سننی پے گی جے آپاں اندروں نہیں چل دے. انہیں پہلا گل کہ کہنا مکے گیا گل مکدی نہیں جے کر دلوں نہ آپ مکائیے. جے اندر ہی منن نوں تیار نہیں بھاویں دنیا مرضی آپاں پرکرما گیڑے تے گیڑا بنی رکھیے من نہیں ماندا. مکے گیا گل مکدی نہیں جے کر دلوں نہ آپ مکائیے. گنگا گیا گل مکدی نہیں بھاویں سو سو بوٹے لائیے. گیا گیا گل مکدی نہیں بھاویں کتنے پنڈ پڑھائیے. وہ بلے شاہ گل تائیوں مکدی جد میں کھڑے لٹائیے. جد ہوں میں چڈیں تو تا گل بننی ہے. باہر کٹکن نال سوڑا کتے رب مل جانا. صاحب کرپالو جی نے کیا کہنے لگے گھر ہی میں امرت بھرپور ہے. جنہوں اندروں ملیا بابا رامانند ورگے جنہ دے چیلے کبیر نے رویداس نے ترلوچن نے انیکاں انہوں دے چیلے نے انہوں کا ایک شبد گرو گرنتھ صاحب وہ انہوں اندروں ملیا تو انہوں نے شبد کہ کت جائیے رے کر لاگو رنگ گھر ہی میں امرت بھرپور ہے. کت جائیے رے کر لاگو رنگ میرا چت نہ چلا من پیو پنگ. کہنے لگے گرو ارجن دیو جی نے پوچھو کہ نونت امرت پرب کا نام دئی میں اس کا وشرام. سن سماد انت تعناد کہ نہ جائی اچرج بسماد گھر ہی میں امرت بھرپور ہے. من مکھا ساد نہ پایا جو کستوری مرگ نہ جانا پرم دا پرم پلایا امرت پج. اسی نام امرت نو چھڈ کے ایک سنگرہ ہے سنگرہ درد کٹھا کرنا. نام امرت نو تے سنکت نہیں کیتا پر زہر وکارا بھی کٹھی کر لگتا ہے. دہلی نو پرچولیا کسے کامے کامے نے. میں بینتی پچھلے دن کی تھی کسے تے دہلی نو اتنا دکھ دیتا ਤੇ ਉਹ ਵੀ ਕਿਸੇ ਪਾਸੇ ਜੋਗਾ ਨਾ ਰਿਹਾ ਤੇ ਕਿਸੇ ਨੇ ਭੋਗ ਵਿੱਚ ਇੰਨਾ ਕੁ ਖਚਤ ਹੋ ਗਿਆ ਉਹ ਦੇਹ ਨੂੰ ਕੇਵਲ ਭੋਗ ਤੱਕ ਸੀਮਤ ਰਹਿ ਗਿਆ। ਪਰ ਜਿਹੜੇ ਕਰਨੀ ਵਾਲੇ ਜਿਹੜੇ ਸਾਈ ਨਾਲ ਜੁੜੇ ਸਨ ਉਹਨਾਂ ਕਿਹਾ ਦੇਹੀ ਤਾਂ ਰੱਬ ਨੇ ਉਹ ਕੀਮਤੀ ਦਾਤ ਦਿੱਤੀ ਹੈ ਜਿਹਨੂੰ ਮੰਥਨ ਕਰਕੇ ਅੰਦਰੋਂ ਸਾਈ ਨੂੰ ਪ੍ਰਗਟ ਕਰ ਸਕਣਾ ਕਿ ਪੱਥਰ ਵਿੱਚ ਮੂਰਤੀ ਨਹੀਂ ਪਰ ਸਲੀਕੇ ਨਾਲ ਕੋਈ ਉਹਨੂੰ ਤਰਾਸ ਦੇਵੇ। ਕਿਤੇ ਦੇਖੋ ਜਿਤਨੇ ਵੀ ਪੱਥਰ ਨੇ ਉਹਨਾਂ ਵਿੱਚ ਹਰ ਤਰ੍ਹਾਂ ਦੀ ਮੂਰਤ ਪਈ ਹੈ ਪਰ ਜੇ ਕਿਸੇ ਨੂੰ ਤਰਾਸਣ ਦੀ ਜਾਚ ਆ ਜਾਏ ਤਰਾਸ ਲਈਏ ਤੇ ਪੱਥਰਾਂ ਵਿੱਚੋਂ ਮੂਰਤੀ ਪ੍ਰਗਟ ਹੋ ਜਾਂਦੀ ਹੈ ਅੰਦਰ ਤਰਾਸਣ ਦੀ ਜਾਚ ਆ ਜਾਏ ਤੇ ਅੰਦਰੋਂ ਸਾਈ ਵੀ ਪ੍ਰਗਟ ਹੋ ਜਾਂਦਾ। ਇੱਕ ਅਦੀਬ ਨੇ ਕਿਹਾ ਕਹਿੰਦਾ ਅਸੀਂ ਕਈ ਵਾਰੀ ਕਹਿੰਦੇ ਹਾਂ ਨਾ ਸ਼ਬਦ ਵਰਤਨੇ ਆ ਕਿ ਆਹ ਬੰਦਾ ਕੱਲ ਤੱਕ ਤੇਰਾ ਨਸ਼ਾ ਹੀ ਸੀ ਆਹ ਸੀ ਜੀ ਅੱਜ ਦੇਖੋ ਬਣਿਆ ਵਰਗਾ ਭਗਤ। ਇਹ ਸ਼ਬਦ ਕਦੀ ਨਹੀਂ ਕਹਿਣਾ ਚਾਹੀਦਾ ਕਿਉਂਕਿ ਮਨੁੱਖ ਦੀ ਜ਼ਿੰਦਗੀ ਵਿੱਚ ਪਲਟਾ ਆਉਂਦਿਆਂ ਪਤਾ ਨਹੀਂ ਕਿਹੜੇ ਖੇਮੇ ਦੇ ਉੱਤੇ ਰੱਬ ਦੀ ਰਹਿਮਤ ਵਰਤ ਜਾਣੀ। ਉਹਨੇ ਸ਼ਬਦ ਵਰਤੇ ਸਨ ਮੰਦਿਰ ਵਿੱਚ ਪੱਥਰ ਦੀ ਮੂਰਤੀ ਨੂੰ ਲੋਕ ਚੁੱਕਣ ਉਹ ਕਹਿੰਦਾ ਗੁੱਟੋ ਸ਼ਬਦ ਸੀ ਸ਼ਾਬਾਸ਼ ਗੁੱਟੋ ਤਰੱਕੀ ਇਸੀ ਕੋ ਕਹਿਤੇ ਹੈ ਜਬ ਤਰਾਸ਼ੇ ਨਾ ਥੇ ਤੋ ਪੱਥਰ ਥੇ ਤਰਾਸ਼ੇ ਗਏ ਤੋ ਭਗਵਾਨ ਬਣ ਗਏ। ਜਦੋਂ ਤਰਾਸਿਆ ਜਾਏ ਬੰਦਾ ਰੱਬ ਦਾ ਰੂਪ ਹੋ ਜਾਂਦਾ। ਜਦੋਂ ਕਿਸੇ ਬੰਦੇ ਦਾ ਅੰਦਰ ਤਰਾਸਿਆ ਜਾਏ ਤੇ ਕਬੀਰ ਜੀ ਦਾ ਜਿਦਨ ਅੰਦਰ ਤਰਾਸਿਆ ਉਹਨਾਂ ਨੇ ਸ਼ਬਦ ਕਹੇ ਸਨ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਸੈ ਲਾਗੋ ਹਰ ਕਿਰੈ ਕਹਿਤ ਕਬੀਰ ਕਬੀਰ। ਉਹਨਾਂ ਕਵੀ ਕਿਹਾ ਕਬੀਰ ਜਾ ਕੋ ਖੋਜਤੇ ਪਾਈ ਪਾਇਓ ਸੋਈ ਠੌਰ ਸੋਈ ਫਿਰਕੈ ਤੂੰ ਭਇਆ ਜਾ ਕੋ ਕਹਿਤਾ ਔਰ ਕਹਿਣ ਲੱਗੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਤਾ ਮਿਟ ਗਿਆ ਜਦ ਦੇਖੋ ਤਤ ਤੂੰ ਪਿਆਰਿਓ ਪਰ ਤਾਂ ਜੇ ਅੰਮ੍ਰਿਤ ਨੂੰ ਗ੍ਰਹਿਣ ਕਰਾ ਗਏ। ਸਾਹਿਬ ਕਹਿਣ ਲੱਗੇ ਬੰਦਾ ਕਰਦਾ ਕਿ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤਾ ਆਪ ਖਵਾਇਆ ਪਰ ਰੱਬ ਜੀ ਤੁਸੀਂ ਆਪ ਖਵਾਰ ਕੀਤਾ ਗੁਰਮੁਖ ਵਿਰਲੇ ਸੋਝੀ ਪਈ ਕਿਸੇ ਟਾਵੇਂ ਟਾਵੇਂ ਗੁਰਮੁਖ ਨੂੰ ਸੋਝੀ ਪਈ ਕਾਹਦੀ ਤਿੰਨਾਂ ਅੰਦਰ ਬ੍ਰਹਮ ਦਿਖਾਇਆ। ਦੇਖੋ ਅਸੀਂ ਸਿੱਖਾਂ ਨੇ ਨਾ ਹੁਣ ਕੰਮ ਪਕੜ ਲਿਆ ਇਹੋ ਜਿਹਾ ਕਿਉਂਕਿ ਕਰਮ ਸਾਡੇ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੂੰ ਮੰਨਦਾ ਕਿਹੜਾ ਜੀ ਆਪਾਂ ਕਹਿਣ ਵਾਲੇ ਕੋਈ ਨਹੀਂ ਮੰਨਦੇ। ਹੁਣ ਗੁਰੂ ਸਾਹਿਬ ਕਹਿੰਦੇ ਨੇ ਆਪਣੇ ਅੰਦਰ ਨੂੰ ਖੋਜੋ ਤੇ ਜਦੋਂ ਕੋਈ ਨੇਤਰ ਬੰਦ ਕਰਕੇ ਦੋ ਘੜੀਆਂ ਬਹਿ ਤੇ ਆਪਾਂ ਕਹਿੰਦੇ ਹਾਂ ਗੁਰੂ ਸਾਹਿਬ ਨੇ ਤੇ ਮੰਨੇ ਕੋਈ ਨਹੀਂ ਅੱਖਾਂ ਬੰਦ ਕਰਕੇ ਅਸੀਂ ਕਹਿੰਦੇ ਹਾਂ ਮਨਮਤ ਉਹ ਗੁਰੂ ਕੇ ਸਿੱਖੋ ਮਨਮਤ ਕੋਈ ਨਹੀਂ ਗਈ ਸੱਚ ਜਾਣੋ ਅੱਖਾਂ ਬੰਦ ਕਰੀਏ ਤੇ ਅੰਦਰ ਦੀ ਪਲੀਤੀ ਬਾਹਰ ਪ੍ਰਗਟ ਹੁੰਦੀ। ਕਦੀ ਨੇਤਰ ਬੰਦ ਕਰਕੇ ਦੇਖੀਏ ਮੈਂ ਕਹਿੰਦਾ ਵੀ ਆਪਣੇ ਫੁਰਨਿਆਂ ਨੂੰ ਕੁਛ ਵੀ ਜਪੋ ਨਾ ਮੈਂ ਬੇਨਤੀ ਜਿਹੜੀ ਕਰ ਰਿਹਾ ਕੁਛ ਵੀ ਜਪੋ ਨਾ ਅੱਖਾਂ ਬੰਦ ਕਰਕੇ ਆਪਣੇ ਅੰਦਰ ਉੱਠਦੇ ਫੁਰਨਿਆਂ ਨੂੰ ਝਾਤੀ ਮਾਰ ਕੇ ਦੇਖਣਾ ਸ਼ੁਰੂ ਕਰ ਦਈਏ ਉਹਨੇ ਚ ਪਤਾ ਲੱਗ ਜਾਂਦਾ ਮੈਂ ਕਿੰਨੇ ਕੁ ਪਾਣੀ ਚ ਖਲੋਤਾ ਹੋਇਆ ਕਿਉਂਕਿ ਬਾਹਰ ਨੂੰ ਤੱਕਣਿਆ ਸਭ ਕੁਝ ਦਿਖਦਾ। ਗੁਰੂ ਸਾਹਿਬ ਕਹਿੰਦੇ ਨੇ ਆਪਣੇ ਅੰਦਰ ਝਾਤੀ ਮਾਰ ਆਪਣੇ ਅੰਦਰ ਨੂੰ ਦੇਖ ਆਪਣੇ ਅੰਦਰ ਨੂੰ ਟਿਕਾ ਤੇ ਜਦੋਂ ਤੂੰ ਅੰਤਰਮੁਖ ਹੋ ਕੇ ਪਰਮਾਤਮਾ ਦੇ ਨਾਮ ਨਾਲ ਜੁੜੇਗਾ ਉਸ ਸ਼ਬਦ ਨਾਲ ਜੁੜੇਗਾ ਇਹਦਾ ਇੱਕ ਦਿਨ ਇਹੋ ਜਿਹਾ ਰਸ ਆਉਣਾ ਸ਼ੁਰੂ ਹੋ ਜਾਏਗਾ। ਬਾਹਰ ਝਾਕਣ ਦੀ ਲੋੜ ਨਹੀਂ ਆਪਣੇ ਗਿਰਵਾਨ ਵਿੱਚ ਹੀ ਜਦੋਂ ਦੇਖਿਆ ਬੁੱਕਲ ਵੀ ਝਾਤੀ ਮਾਰੇਗਾ ਤੇ ਯਾਰ ਦੇ ਦੀਦਾਰ ਕਰ ਲਏਗਾ। ਸਾਹਿਬ ਕਹਿੰਦੇ ਨੇ ਗੁਰਮੁਖ ਵਿਰਲੇ ਸੋਝੀ ਪਈ ਇਹਨਾਂ ਅੰਦਰ ਬ੍ਰਹਮ ਦਿਖਾਇਆ ਉਹਨਾਂ ਦੇ ਅੰਦਰੋਂ ਉਹ ਪਰਮਾਤਮਾ ਵਾਹਿਗੁਰੂ ਨੇ ਦਿਖਾ ਦਿੱਤਾ ਤੇ ਸ਼ਾਇਦ ਕਿਰਪਾ ਤੇ ਕਰਦੇ ਨੇ ਪਿਆਰਿਓ ਤਨ ਮਨ ਸ਼ੀਤਲ ਹੋਇਆ ਜਿਨ੍ਹਾਂ ਨੂੰ ਅੰਦਰੋਂ ਦਿਖਿਆ ਉਹਨਾਂ ਦਾ ਤਨ ਵੀ ਸ਼ਾਂਤ ਹੋ ਗਿਆ ਉਹਨਾਂ ਦਾ ਮਨ ਵੀ ਬਿਲਕੁਲ ਸ਼ਾਂਤ ਹੋ ਗਿਆ। ਸ਼ਾਇਦ ਜਿਕਨ ਰਚਨਾ ਹਰ ਸਾਦ ਆਇਆ ਤੇ ਉਹਨਾਂ ਦੀ ਰਚਨਾ ਨੂੰ ਜ਼ਬਾਨ ਨੂੰ ਵੀ ਸਵਾਦ ਆ ਗਿਆ। ਹਜ਼ੂਰ ਨੇ ਅੱਗੇ ਬਚਨ ਕੀਤਾ ਸ਼ਬਦੇ ਹੀ ਨਾਉ ਉਪਜੈ। ਦੇਖੋ ਕੈਸੇ ਕਮਾਲ ਦੇ ਹੈਣ ਸਾਰੇ ਡੂੰਘੇ ਬਚਨ ਤੇ ਸ਼ਬਦ ਵਿੱਚੋਂ ਨਾਮ ਨੇ ਪੈਦਾ ਹੋਣਾ। ਉਹ ਸ਼ਬਦ ਜਿਹੜਾ ਸਾਨੂੰ ਉੱਥੇ ਲੈ ਜਾਏ ਜਿੱਥੇ ਸ਼ਬਦਾਂ ਦੀ ਖਾਤਮਾ ਹੈ। ਸ਼ਬਦੇ ਹੀ ਨਾਉ ਉਪਜੈ ਸ਼ਬਦ ਮੇਲ ਮਿਲਾਇਆ ਸ਼ਬਦ ਹੀ ਹੈ ਜਿਹੜਾ ਸਾਨੂੰ ਪਰਮਾਤਮਾ ਤੱਕ ਮਿਲਾ ਸਕਦਾ ਹੈ। ਕੁਝ ਸ਼ਬਦ ਨੇ ਵਰਨਾਤਮਕ ਕੁਝ ਸ਼ਬਦ ਨੇ ਧੁਨਾਤਮਕ। ਦੇਖੋ ਵਰਨਾਤਮਕ ਸ਼ਬਦ ਹੀ ਸਾਨੂੰ ਧੁਨਾਤਮਕ ਸ਼ਬਦ ਤੱਕ ਲਿਜਾਏਗਾ। ਵਰਨਾਤਮਕ ਦਾ ਅਰਥ ਜਿਹਨਾਂ ਸ਼ਬਦਾਂ ਨੂੰ ਅੱਖਰਾਂ ਨਾਲ ਵਰਣਨ ਕੀਤਾ ਜਾਏ ਤੇ ਧੁਨਾਤਮਕ ਦਾ ਅਰਥ ਜਿੱਥੇ ਅੱਖਰ ਨਾ ਰਹਿ ਜਾਣ ਕੇਵਲ ਧੁਨ ਨਾਲ ਜੁੜਿਆ ਜਾਏ। ਜਦੋਂ ਅਸੀਂ ਵਾਹਿਗੁਰੂ ਸ਼ਬਦ ਜਪਨੇ ਆ। ਕਈ ਸੱਜਣ ਆਪਣੇ ਆਪਣੇ ਢੰਗ ਨਾਲ ਹਿੰਦੂ ਵੀ ਸ਼ਬਦ ਓਮ ਉੱਚੀ ਕਰਕੇ ਜਪਦੇ ਨੇ, ਕੋਈ ਸ਼ਬਦ ਹੱਕ ਜਪਦਾ, ਕੋਈ ਰਾਮ ਜਪਦਾ। ਸੱਚ ਜਾਣੋ ਹਰ ਸ਼ਬਦ ਦੀ ਆਪਣੀ ਆਪਣੀ ਤਸਵੀਰ ਹੈ, ਸ਼ਬਦ ਤੋੜਦਾ ਵੀ ਹੈ ਤੇ ਸ਼ਬਦ ਜੋੜਦਾ ਵੀ ਹੈ। ਇੱਕ ਬੇਨਤੀ ਕਰਾਂ, ਜਿਸ ਦਿਨ ਉਹਨੇ ਵਿਛੋੜੇ ਪਾਏ ਸੀ ਕਹਿੰਦੇ ਉਹਨੇ ਕੁੱਲ ਕਿਹਾ, ਇੱਕੋ ਦਮ ਸਾਰਾ ਫਲਾਰਾ ਸਾਰਾ ਸ਼ਬਦ ਸਭ ਕੁਝ ਪਸਾਰਾ ਹੋ ਗਿਆ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕੀਤਾ ਪਸਾਓ ਏਕੋ ਕਵਾਓ, ਇਹਦਾ ਮਤਲਬ ਸ਼ਬਦ ਕਰਕੇ ਇੱਕੋ ਦਮ ਸਾਰੇ ਉਹਨੇ ਪਸਾਰਾ ਵੀ ਕਰ ਦਿੱਤਾ, ਪਰ ਇੰਨੀ ਕਿਰਪਾ ਕੀਤੀ ਜਿਹੜਾ ਪਸਾਰਾ ਕੀਤਾ ਉਹ ਸ਼ਕਤੀ ਸਾਰਿਆਂ ਵਿੱਚ ਰੱਖ ਦਿੱਤੀ ਤੇ ਨਾਲ ਕਹਿ ਦਿੱਤਾ ਇਹ ਸ਼ਬਦ ਪਰ ਕਿਸੇ ਨੂੰ ਮਿਲਾ ਵੀ ਸਕਦਾ। ਸ਼ਬਦ ਨਾਲ ਵਿਛੋੜਾ ਵੀ ਹੈ, ਸ਼ਬਦ ਨਾਲ ਮਿਲਾ ਇੱਕ ਦਿਨ ਅਰਜ਼ ਕੀਤੀ ਸੀ, ਸ਼ਬਦ ਹੀ ਹੈ ਸਾਨੂੰ ਜਿਹੜਾ ਇਨਸਾਨਾਂ ਨੂੰ ਇੱਕ ਦੂਜੇ ਨਾਲ ਜੋੜਦਾ ਤੇ ਸ਼ਬਦ ਹੀ ਜਿਹੜਾ ਤੋੜ ਦਿੰਦਾ। ਜੇ ਮੇਰੀ ਬੇਨਤੀ ਨੂੰ ਸਮਝਿਓ, ਜਦੋਂ ਕਿਸੇ ਨੂੰ ਭੈੜਾ ਸ਼ਬਦ ਵਰਤਾਂਗੇ ਫਰਕ ਤੋਂ ਮਿਲਦਾ ਵੀ ਨਹੀਂ, ਕਹਿੰਦਾ ਬੰਦਾ ਬੜਾ ਭੈੜਾ, ਤੇ ਜਦੋਂ ਕਿਸੇ ਨੂੰ ਸ਼ਬਦ ਨਿਮਰਤਾ ਵਾਲੇ ਬੋਲਾਂਗੇ ਤੇ ਕਹਾਂਗੇ ਕਿ ਬੰਦੇ ਕੋਲ ਜਾਈਏ ਬੰਦਾ ਮਿਲਾਪੜਾ ਬੜਾ। ਹੁਣ ਸ਼ਬਦ ਮੂੰਹ ਵਿੱਚੋਂ ਨਿਕਲਦੇ ਨੇ, ਇੱਕ ਸ਼ਬਦ ਨਿਕਲਿਆ ਸਾਹਿਬ ਨੇ ਕਿਹਾ ਟੂਟ ਪ੍ਰੀਤ ਗਈ ਬੁਰਗੋਲ, ਭੈੜਾ ਬੋਲਿਆ ਤੇ ਟੁੱਟ ਗਏ। ਸਾਹਿਬ ਨੇ ਕਿਹਾ ਕਹਿਣ ਲੱਗੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਬਾਬੇ ਫਰੀਦ ਨੇ ਕਿਹਾ ਇੱਕ ਫਿੱਕਾ ਨਾ ਗਾਲਾਏ ਸਦਨਾ ਮੈਂ ਸੱਚਾ ਧਨੀ, ਖਿਆਓ ਨਾ ਕਈ ਛਾਏ ਮਾਨਕ ਸਭ ਅਮੋਲਵੇ। ਇੱਕ ਸ਼ਬਦ ਉਹਨੇ ਜਿਹੜਾ ਲੋਕਾਂ ਦੇ ਅੰਦਰ ਨੂੰ ਤੋੜ ਦਿੰਦਾ ਹੈ, ਇੱਕ ਉਹ ਸ਼ਬਦ ਜਿਹੜਾ ਸਾਨੂੰ ਜੋੜ ਦਿੰਦਾ ਹੈ। ਗੁਰਮੁਖੋ ਰੱਬ ਦਾ ਸ਼ਬਦ, ਸ਼ਬਦ ਵਿਸ਼ਾ ਹੀ ਇਤਨਾ ਡੂੰਘਾ ਹੈ, ਜਿੱਥੇ ਸ਼ਬਦ ਪ੍ਰਗਟ ਹੋ ਜਾਏ ਸ਼ਬਦ ਦੀ ਸਾਰੇ ਚਾਰ ਚੁਫੇਰੀ ਖੇਡ ਹੈ। ਹਜ਼ੂਰ ਕਹਿੰਦੇ ਉਸ ਸ਼ਬਦ ਵਿੱਚੋਂ ਨਾਮ ਨਿਕਲਿਆ, ਸ਼ਬਦ ਨੇ ਸਾਨੂੰ ਮਿਲਾਉਣਾ ਹੈ। ਬਿਨ ਸ਼ਬਦ ਹੈ ਸਭ ਜਗ ਬੋਰਾਨਾ, ਬਿਰਸਾ ਜਨਮ ਗਵਾਇਆ, ਸ਼ਬਦ ਤੋਂ ਬਿਨਾਂ ਲੋਕ ਝੱਲੇ ਨੇ, ਸ਼ਬਦ ਤੋਂ ਬਿਨਾਂ ਜਦ ਦੁਨੀਆਂ ਬੋਰਾਨਿਆਂ ਦੀ ਬੋਰਿਆਂ ਦੀ ਹੈ। ਸਭ ਕਹਿੰਦੇ ਜ਼ਿੰਦਗੀ ਵਿਅਰਥ ਚਲੀ ਗਈ, ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ। ਕਹਿੰਦੇ ਇੱਕ ਸ਼ਬਦ ਹੀ ਹੈ ਜਿਹੜਾ ਨਾਮ ਅੰਮ੍ਰਿਤ ਹੈ, ਜਿਹੜਾ ਸ਼ਬਦ ਸਾਨੂੰ ਟਿਕਾਉਂਦਾ ਹੈ। ਗੁਰੂ ਕੇ ਸਨ ਰਹਿਣ ਵਾਲਿਆਂ ਨੂੰ ਇਹ ਸ਼ਬਦ ਮਿਲਿਆ। ਹੁਣ ਦੇਖੋ ਇੱਥੋਂ ਤੱਕ ਗੰਭੀਰ ਗੱਲ ਵੀ ਕੀਤੀ, ਅੰਦਰ ਅੰਮ੍ਰਿਤ ਹੈ, ਅੰਦਰ ਸ਼ਬਦ ਹੈ, ਅੰਦਰ ਬ੍ਰਹਮ ਹੈ। ਅੱਗੇ ਗੁਰੂ ਰਾਮਦਾਸ ਜੀ ਦੀ ਪੌੜੀ, ਉਹਨਾਂ ਸੁਖੈਰ ਸ਼ਬਦ ਵਰਗ ਤੇ ਕਹਿਣ ਲੱਗੇ ਸੋਹਰ ਪੁਰਖ ਅਗੰਮ ਹੈ, ਅਗੰਮ ਦਰ ਤੇ ਜਿੱਥੋਂ ਤੱਕ ਸਾਡੀ ਪਹੁੰਚ ਨਹੀਂ। ਕਹੋ ਕਿਤ ਵਿਦ ਪਾਈ ਗਏ ਕਿ ਦੱਸੋ ਜਿਹਨੂੰ ਕਿਹਾ ਹੀ ਅਗੰਮ ਜਾਂਦਾ ਉਹਦੇ ਤੱਕ ਪਹੁੰਚੀਏ ਕਿਵੇਂ, ਜਿਹੜਾ ਹੈ ਹੀ ਅਪਹੁੰਚ ਉਹਦੇ ਤੱਕ ਪਹੁੰਚ ਸਕਦੇ। ਸੋਹਰ ਪੁਰਖ ਅਗੰਮ ਹੈ, ਕਹੋ ਕਿਤ ਵਿਦ ਪਾਈ ਹੈ, ਕਿਸ ਰੂਪ ਨਵੇਕ ਅਦ੍ਰਿਸ਼ ਕਹੋ ਜਨ ਕਿਉਂ ਧਿਆਈ ਹੈ। ਕਹਿੰਦੇ ਤੁਸੀਂ ਧਿਆਉਣ ਦੀ ਗੱਲ ਕਰਦੇ, ਉਹਦਾ ਰੂਪ ਕੋਈ ਨੀ, ਉਹਦਾ ਰੇਖ ਦਰ ਤੇ ਸਾਡੀ ਤਰ੍ਹਾਂ ਜਿਵੇਂ ਸਾਡੇ ਹੱਥ ਦੀਆਂ ਰੇਖਾਵਾਂ ਨੇ ਉਹਦੇ ਕੋਈ ਰੇਖਾਵਾਂ ਨੀ ਹੈਗੀ, ਕਿਵੇਂ ਪਛਾਣ ਲਾਂਗੇ। ਇਸ ਰੂਪ ਨਾਲ ਰੇਖ ਅਦ੍ਰਿਸ਼ ਦਿਸਦਾ ਵੀ ਕੋਈ ਨੀ, ਕਹੋ ਜਨ ਕਿਉਂ ਧਿਆਈ ਹੈ। ਉਹ ਰੱਬ ਦੀ ਬੰਦਗੀ ਕਰਨ ਵਾਲੇ ਹੋ, ਸਾਨੂੰ ਦੱਸੋ ਜਿਹਦਾ ਰੂਪ ਰੇਖ ਰੰਗ ਕੋਈ ਨੀ ਉਹਨੂੰ ਕਿਵੇਂ ਧਿਆਈ ਹੈ। ਨਿਰੰਕਾਰ ਕਹਿਣ ਲੱਗੇ ਉਹਦਾ ਆਕਾਰ ਕੋਈ ਨੀ, ਨਿਰੰਜਨ ਨਿਰਅੰਜਨ ਦਰ ਤੇ ਮਾਇਆ ਦੀ ਕਾਲਖ ਤੋਂ ਰਹਿ ਕੇ ਕਹੋ ਕਿਤ ਵਿਦ ਵਾਹਿਗੁਰੂ। ਨਿਰੰਕਾਰ ਰੰਜਨ ਹਰ ਅਗੰਮ ਉਹ ਹੈ ਅਪਹੁੰਚ, ਕਿਆ ਕਹਿ ਗੁਣ ਗਾਈਏ, ਕਿਹੜੇ ਗੁਣ ਗਾਈਏ, ਜਿਹੜਾ ਹੈ ਹੀ ਨਿਰਾਕਾਰ ਵੀ ਆਕਾਰ ਦਾ ਨਾਂ ਹੁੰਦਾ, ਜਿਹੜਾ ਹੈ ਹੀ ਨਿਰਅੰਜਨ। ਸਾਹਿਬ ਨੇ ਫਿਰ ਬਚਨ ਕੀਤਾ ਮੇਰੇ ਵਾਹਿਗੁਰੂ ਜੀ ਤੇ ਸਾਡੇ ਵੀ ਸਵਾਲ ਨੇ, ਅਗੰਮ ਤੱਕ ਪਹੁੰਚਿਆ ਨੀ ਜਾ ਸਕਦਾ, ਜਿਹਦਾ ਰੂਪ ਰੇਖ ਕੋਈ ਨੀ ਉਹਨੂੰ ਧਿਆਇਆ ਨੀ ਜਾ ਸਕਦਾ, ਜਿਹੜਾ ਨਿਰਾਕਾਰ ਹੈ ਉਹਦੇ ਤੱਕ ਕਿਵੇਂ ਉਹਦੇ ਗੁਣ ਗਾਈਏ। ਅੱਗੇ ਕਹਿਣ ਲੱਗੇ ਅਸਲ ਵਿੱਚ ਜਿਸ ਆਪ ਬੁਝਾਏ ਆਪ, ਜਿਹਨੂੰ ਤੂੰ ਆਪ ਕਿਰਪਾ ਕਰਕੇ ਸਮਝਦਾ, ਇਹਦਾ ਭਾਵ ਕਿ ਜੇ ਕਿਸੇ ਨੂੰ ਸੋਝੀ ਵੀ ਪੈ ਗਈ ਉਹ ਇਹ ਨਾ ਸਮਝੇ ਮੈਂ ਆਪਣੀ ਅਕਲ ਨਾਲ ਸਮਝਿਆ। ਕਹਿੰਦੇ ਉਹ ਇਹ ਸਮਝੇ ਕਿ ਨਦਰ ਕਰੇ ਤਾਂ ਸਿਮਰਿਆ ਜਾਏ, ਜਾਂ ਇਹੋ ਕਹਿ ਲਓ ਕਿ ਜੋ ਸੋ ਸਿਮਰੈ ਜਿਸ ਆਪ ਸਿਮਰਾਏ। ਜੇ ਤੂੰ ਮਿਹਰ ਕਰੇ ਜਿਸ ਆਪ ਬੁਝਾਏ ਆਪ, ਸੋ ਹਰ ਮਾਰਗ ਪਾਈਏ। ਤੇ ਗੁਰੂ ਸਾਹਿਬ ਅਖੀਰ ਤੇ ਇੱਕ ਬਚਨ ਕਹਿੰਦੇ ਨੇ, ਕਹਿੰਦੇ ਜੇ ਉਹਨੂੰ ਪਾਣੀ ਗੁਰ ਪੂਰਾ ਦਿਖਾ ਲਿਆ, ਪੂਰੇ ਗੁਰੂ ਨੇ ਕਿਰਪਾ ਕਰਕੇ ਵਿਖਾ ਦਿੱਤਾ, ਤੇ ਜੇ ਪਾਣੀ ਗੁਰ ਸੇਵਾ ਪਾਈਏ, ਗੁਰੂ ਕੀ ਸੇਵਾ ਕਰੀ, ਸੇਵਾ ਕਰਕੇ ਗੁਰੂ ਦੀ ਉਹ ਪਾਇਆ ਜਾਂਦਾ। ਸੇਵਾ ਤਨ ਦੀ, ਸੇਵਾ ਹੈ ਧਨ ਦੀ, ਸੇਵਾ ਹੈ ਮਨ ਦੀ, सेवा है सुरती दी। सुरत नाल जो तो शब्द कमाएगा गुरु के सिखा सच जानी के भी गुरु की सेवा है। गुरु के वचन नु कमाना तन मन ते तन सुरत राही मालक के चरणा में जुड़ना इनिया को बेनतियां प्रवान करिया। जे गुरमुखो शब्द के अर्थ कर दे बेनती करा ये नहीं जेडे अर्थ कीते ने अखीर वाला सच है। हाँ जिन्नी को अकल है जिन्नी को सोच दाते ने दिती उन्नी को विचार आप नाल सांझी कीती है होईयां बेअंत भुलां बख्श देणियां जी। वाहिगुरु जी का खालसा वाहिगुरु जी की।